네. 그렇다면 또 손톱으로 하는 게 있었나? 저는 잘안 달라붙어요. 근데 세월별로 내내다고래그게 사람이 가히 이슬에 빠져 샴비 비행을 뺏기고 아리원년 콜리원년 똥파르부터 미라올라지
Thank you.
तुझे विकारे साकर शो मन माना जी पानी थी निकाणी सकल जन्म करवाना सही तमोली फारा तोली मुक्त जुक्त दर खोला कौ नानक निरपा होई तो पर मेरा खोला राम वारी बन्या खोली बन्या कर
इसी तरह यह भी एक मर्यादा है अंतर्मुखता तो बिना सुख नहीं
ઈશ્વર કોઈ ભી ફંકાર નો સમરથ ની શ્વાસ તે મન નું અંતમુખ કરના ઇકઠા કરના શુદ્ધ કરના ઇસદી જાંચ તાં સત્સંગ તો હી પ્રાપ્ત હુંદી ਹੋਰ ਜਿਤਨੀਆਂ ਸੁਸਾਇਟੀਆਂ ਹਨ ਦੁਨੀਆਂ ਵਿੱਚ ਹੋਰ ਗੱਲਾਂ ਸਿਖਾਉਂਦੀਆਂ ਹਨ ਬਾਜ ਵਿਦਿਆਵਾਂ ਸਿਖਾਉਂਦੀਆਂ ਹਨ ਬਲਕਿ ਗੱਲ ਤਾਂ ਇਉਂ ਹੈ ਜਿੱਥੇ ਦੁਨੀਆਂ ਦੀਆਂ ਵਿਦਿਆਵਾਂ ਖਤਮ ਹੋ ਜਾਂਦੀਆਂ ਉੱਥੋਂ ਪਰਮਾਰਥਕ ਵਿੱਦਿਆ ਸ਼ੁਰੂ ਹੁੰਦੀ ਇਹ ਹੈ ਇਉਂ ਕਰਕੇ ਆਓ ਖਿਆਲ ਨੂੰ ਅੰਤਰਮੁਖ ਕਰਨ ਦੀ ਕੋਸ਼ਿਸ਼ ਕਰੋ ਸਤਸੰਗ ਦੁਆਰਾ ਹੀ ਇਹ ਕਾਰਜ ਸਿੱਧ ਹੁੰਦਾ ਸਤਸੰਗ ਦੀ ਮਹੱਤਤਾ ਬੇਅੰਤ ਹੈ ਸਤਸੰਗ ਦੁਆਰਾ ਹੀ ਇਸ ਮਾਰਗ ਦੀ ਸੂਝਬੂਝ ਪੈ ਕੇ ਇਹ ਜੀਵ ਉੱਚ ਕੋਟੀ ਦਾ ਮਾਲਕ ਬਣਦਾ ਹੈ ਕੁਸੰਗ ਦੁਆਰਾ ਇਸਦਾ ਵਿਨਾਸ਼ ਹੈ ਸਤਸੰਗ ਦੁਆਰਾ ਇਸਦਾ ਸੁਧਾਰ ਹੈ ਗੁਰੂ ਜੀ ਫਰਮਾਉਂਦੇ ਹਨ
ਸੁਣੋ ਮੇਰੇ ਮਿਤਾ ਜੀ ਸੁਣੋ ਮੇਰੇ ਮਿਤਾ ਜੀ
ਧਰਮ ਦੇ ਪਾਸੇ ਦੀ ਕੋਈ ਸੋਝੀ ਨਹੀਂ ਸੀ बल्कि तन तो उल्ट ख्याल सी। पर उसकी शादी राणी तारा ना हुई, जिसमें अपनी माता भी संगत द्वारा सत्संग दा परमेश्वर दे पासे दा सुभाव पै चुका है, यानी उदा जीवन परमार्थक बन चुका है। जिस वक्त उसकी शादी हुंदी है, आके राजा दे ख्यालात उसके हालात देखे, जितनू बड़ा खेत ते दुख है, ओहो मेरी जिंदगी बाद है, क्यों मेरे ख्याल दा साथी नहीं मिलिया। इसी करके दसिया है लड़कियों वास्ते इहो जे लड़के देखने चाहिए गुरमुखां नूं, जेड़े अपने वर्गे गुरमुख कराने होण, उहे जे गुरमुख समावांदे होण, तद ही सुख होया करदा है। अगर एक ख्याल ना होण तां हमेशा दुख ही रहिंदा हुंदा है। इस करके ही भगत कबीर जी नूं किसी मौके पुछिया सी एक सेठ ने, भगत जी गिस्त वड्डा है कि त्याग वड्डा है? वो कहने दोवें चंगे हैं, गिस्त भी चंगा है त्याग भी चंगा है। ग्रही तो धर्म कर नहीं तो कर वैराग, वैराग ही बंधन करे ता को बड़ो अभाव। गिस्त चंगा है जितने घर के मैंबर सन सब दे धार्मिक ख्याल हो, इको आशा इष्ट उपासना खान पान पहरान होवे, फिर जाके वो घर जेड़ा है स्वर्ग की न्याई होया करता है। पर जिस घर दे विच बेतफाकी ख्याल किसदा किधरे नूं वो घर नरक तो घट नहीं होया करता। इस वास्ते वो घर अच्छा है जित इको जे ख्याल सब दे। सो यूं इत्थे राणी तां जदों अपने ग्रह आई अयोध्या विच पहुंची, अपने ख्यालों तो उल्ट राजा दे ख्यालात देखे, चित नूं बड़ा दुख होया भी जिंदगी दा साथी हुंदा है, अगर हम ख्याल ना मिले तो सारी जिंदगी ही नरक रूप होया करदी। सो सोचिया भी अच्छा अपने वालों इस नूं इस मार्ग ते लगाउण दी कोशिश पूरी पूरी की जाएगी, अगे रब जाएगी। साथ साढ़े देश विच बहुत सारिया ऐसिया लड़कियां हुई जिन्होंने अपने जन्म सुधारे, उन्होंने पति देव जेड़े हो रस्ते जाने वाले सन उन्होंने भी राह रास्ते से लिया के घर स्वर्ग रूप बनाया। राणी चुड़ाला सी राजे शिखर तो जिन्हों उसने बड़े मुश्किल नाल ज्ञान किया। राणी मंदालसा हुई है, उसने प्रण किया सी जेड़ा बच्चा मेरी कुखों जन्म लवेगा वह होर किसी माता की कुख विच नहीं जाएगा, यानी वो जन्म नहीं तारेगा, ऐसे ही उसका प्रण निभाया। इसी तरह गार्गी राज पंडित की लड़की हुई है, उसने अतीत मार्ग अख्तियार किया, भी त्याग हुई है, बड़ी कठिन तपस्या भजन किया, जिस तो बड़े बड़े राजे राणे शिक्षा लेके जन्म सफला करते गुरु घर के माई भागो जैसी ब्रह्म ज्ञान होर बेअंत लड़कियां हुई। स्वयं इसने सोचा मेरा फर्ज है राजा दे जन्म सुधारना। स्वयं खैर समा गुजरता गया, राणी को पता लग्या भी साडे शहर विच सत्संग हुंदा है एक थां, पर हुंदा है बड़े शौक ते तारियां दी छां छां विच प्रेमी सत्संग करके रूहानी प्राग हासिल करके घर वापस आ जांदे। इह उसनू पता लग्या, चित नूं बड़ी खुशी हुई, मैनू भी रूहानी प्राग प्राप्त होण लगी। यूं उसने भी सत्संग विच जाना शुरू किया, जिसकी बात भाई गुरदास जी कथन करते हैं, सुख राज हरी चंद खर ना सुतारा लोचन राणी साध संगत मिल गान दे राती जाय सुने गुरु मान। प्यारे जी रानी राज Thank you. ਸੁਣਦੇ ਰਾਤੀ ਜਾਏ ਸੁਣੇ ਗੁਰਬਾਣੀ। ਅੰਮ੍ਰਿਤ ਵੇਲੇ ਇਸ ਵਕਤ ਉਸਨੇ ਇਸ਼ਨਾਨ ਵਗੈਰਾ ਕਰਨਾ, ਚੁੱਪ ਚੁਪਾ ਤੇ ਇੱਕ ਗੋਲੀ ਨੂੰ ਨਾਲ ਲੈਣਾ, ਸਤਸੰਗ ਵਿੱਚ ਪਹੁੰਚ ਕੇ ਆਪਣੇ ਇਸਦੇ ਪ੍ਰਭ ਨੂੰ ਨਮਸਕਾਰ ਕਰਕੇ ਜਿਸ ਤਰਫ ਮਾਈ ਲੋਕ ਬੈਠੇ ਹੁੰਦੇ ਨੇ ਉਸ ਤਰਫ ਬੈਠ ਜਾਣਾ, ਬਿਰਤੀ ਟਿਕਾ ਕੇ ਖਿਆਲ ਨੂੰ ਰੋਕ ਕੇ ਪੂਰਾ ਪੂਰਾ ਆਨੰਦ ਹਰੀ ਜਸਦਾ ਮਾਨਣਾ। ਇਉਂ ਰੋਜ਼ ਰੂਹਾਨੀ ਖੁਰਾਕ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਪਰ ਚਿੱਤ ਵਿੱਚ ਇਹ ਵੀ ਵਿਚਾਰ ਹੈ, ਰਾਜਾ ਦਾ ਸੁਧਾਰ ਕਿਵੇਂ ਹੋਵੇ, ਇਹ ਵੀ ਇਸ ਮਾਰਗ ਤੇ ਕਿਵੇਂ ਚੱਲਣਾ ਸ਼ੁਰੂ ਕਰੇ। ਅਗਰ ਰਾਜਾ ਧਰਮਾਤਮਾ ਹੈ, ਸਾਰੀ ਪਰਜਾ ਹੀ ਸਵਰ ਜਾਂਦੀ ਹੈ। ਅਗਰ ਰਾਜਾ ਅਧਰਮੀ ਹੈ, ਸਾਰੀ ਪਰਜਾ ਹੀ ਅਧਰਮੀ ਹੋ ਜਾਏਗੀ। ਕਥਾ ਰਾਜਾ ਤਥਾ ਪਰਜਾ, ਇਹ ਅਸੂਲਨ ਗੱਲ ਹੈ। ਇਹ ਉਹਦੇ ਚਿੱਤ ਵਿੱਚ ਇਹ ਵੀ ਪੱਕਾ ਖਿਆਲ ਸੀ। ਇਸੀ ਤਰ੍ਹਾਂ ਰੋਜ਼ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਰਾਣੀ ਜਦੋਂ ਸਤਸੰਗ ਵੱਲ ਚਲੀ ਗਈ, ਪਿੱਛੋਂ ਰਾਜਾ ਨੂੰ ਜਾਗ ਆਈ। ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸਣ ਆ ਗਈ, ਮਨ ਵਿੱਚ ਵਰਤ ਗਈ ਹੈਰਾਨੀ। ਪਿੱਛੋਂ ਰਾਜਾ ਨੂੰ ਜਾਗ ਆਈ, ਲੇਕਿਨ ਰਾਣੀ ਨੂੰ ਆਪਣੇ ਬਿਸਤਰ ਤੇ ਨਾ ਦੇਖ ਕੇ, ਗੈਰਹਾਜ਼ਰ ਦੇਖ ਕੇ ਚਿੱਤ ਵਿੱਚ ਕਈ ਕਿਸਮ ਦੇ ਸ਼ੱਕ ਸ਼ਕੂਕ ਪੈਣੇ ਸ਼ੁਰੂ ਹੋਏ। ਪਰ ਚਿੱਤ ਵਿੱਚ ਸੋਚਿਆ, ਅੱਛਾ ਇਸਦਾ ਭੇਦ ਕੱਲ੍ਹ ਨੂੰ ਅੱਛੀ ਤਰ੍ਹਾਂ ਕੱਢਿਆ ਜਾਏਗਾ। ਚੁੱਪ ਰਿਹਾ, ਰਾਣੀ ਵੇਲੇ ਸਿਰ ਆ ਗਏ। ਦੂਸਰੇ ਦਿਨ ਰਾਜਾ ਹੁਸ਼ਿਆਰ ਰਿਹਾ, ਰਾਣੀ ਨੇ ਵੇਲੇ ਸਿਰ ਉੱਠ ਕੇ ਮਰਤੇੜੇ ਸ਼ਾਨ ਸੋਧਿਆ, ਸਰੀਰ ਦੀ ਸ਼ੁੱਧੀ ਦੁਆਰਾ ਬਸਤਰ ਪਹਿਨ ਕੇ ਇੱਕ ਗੋਲੀ ਨੂੰ ਨਾਲ ਲੈ ਕੇ ਸਤਸੰਗ ਵੱਲ ਨੂੰ ਕਦਮ ਉਠਾਇਆ। ਪਹਿਲੇ ਸਮਿਆਂ ਦੇ ਵਿੱਚ ਰਾਜਾ ਲੋਕ ਵੀਰ ਯਾਤਰਾ ਕਰਿਆ ਕਰਦੇ ਸੀ। ਵੀਰ ਯਾਤਰਾ ਖੁਫੀਆ ਪੁਲਿਸ ਦਾ ਕੰਮ, ਭੇਸ ਬਦਲਾ ਕੇ ਆਪਣੀ ਪਰਜਾ ਵਿੱਚ ਫਿਰਨਾ, ਗੀਤ ਲੈਣਾ, ਸੁਖੀ ਹੈ ਕੋਈ ਦੁਖੀ ਹੈ, ਦੁਖੀ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਸੁਖੀ ਦੇਖਣਾ ਤਾਂ ਪ੍ਰਸੰਨ ਹੋਣਾ, ਇਉਂ ਇਸਨੂੰ ਵੀਰ ਯਾਤਰਾ ਕਹਿੰਦੇ ਸਨ। ਰਾਜਾ ਨੇ ਵੀ ਝੱਟ ਹੀ ਗਰੀਬਾਂ ਨਾਲ ਲਿਬਾਸ ਪਹਿਨ ਕੇ ਰਾਣੀ ਦੇ ਪਿੱਛੇ ਹੀ ਕਦਮ ਉਠਾਇਆ। ਆਹਿਸਤਾ ਆਹਿਸਤਾ ਰਾਣੀ ਪ੍ਰਭੂ ਦਾ ਭਜਨ ਕਰਦੀ ਕਰਦੀ ਸਤਸੰਗ ਵਿੱਚ ਪਹੁੰਚੀ। ਰਾਣੀ ਪੋਤੀ ਸੰਗਤ ਆਪਣੇ ਇਸ਼ਟਦੇਵ ਨੂੰ ਪ੍ਰਭੂ ਨੂੰ ਨਮਸਕਾਰ ਕਰਕੇ ਜਿਸ ਤਰਫ ਲੜਕੀਆਂ ਬੀਬੀਆਂ ਬੈਠੀਆਂ ਸਨ ਉਸ ਤਰਫ ਬੈਠ ਗਈ। ਰਾਜਾ ਵੀ ਹੌਲੀ ਹੌਲੀ ਪਿੱਛੇ ਆਇਆ, ਦੂਰੋਂ ਬਾਹਰੋਂ ਖੜਕੇ ਅੰਦਰ ਛਾਤੀ ਮਾਰੀ, ਕੀ ਦੇਖਿਆ, ਜਿਤਨੇ ਬੈਠੇ ਹਨ ਇੱਕ ਰਸ ਚੌਂਕੜੇ ਲੱਗੇ ਹਨ, ਕਮਰ ਵਿੰਗ ਕਿਸੇ ਦੇ ਕਮਰ ਵਿੱਚ ਨਹੀਂ, ਨੇਤਰ ਮਿਟੇ ਹਨ, ਕਿਸੇ ਵੱਲ ਕੋਈ ਤੱਕਦਾ ਨਹੀਂ, ਕੋਈ ਬੋਲਦਾ ਨਹੀਂ, ਕਿਸੇ ਦਾ ਸਾਹ ਤੱਕ ਨਹੀਂ ਸੁਣਦਾ, ਆਵਾਜ਼ ਤਾਂ ਹੋਰ ਕੀ ਆਉਣੀ ਸੀ। ਇਤਨੇ ਲਿਵਲੀਨ ਹਨ ਪ੍ਰਭੂ ਦੇ ਜਸ ਵਿੱਚ, ਆਪਣੇ ਸਰੀਰ ਦੀ ਸੋਝੀਆਂ ਦੇਸ਼ ਕਾਲ ਵਸਤੂ ਭੁੱਲਿਆ ਹੋਇਆ, ਕਿੱਥੇ ਬੈਠੇ ਹਾਂ, ਕਿੰਨਾ ਸਮਾਂ ਗੁਜ਼ਰ ਗਿਆ, ਸਾਡੇ ਚਾਰ ਚਿਹਰੇ ਇਹ ਜੀ ਇਕਾਗਰਤਾ ਦੀ ਅਵਸਥਾ ਵਿੱਚ ਬੈਠੇ, ਇਹਨੇ ਸ਼ਾਂਤ ਰਸ ਵਿੱਚ ਬੈਠੇ ਹੋਏ, ਜਿਨ੍ਹਾਂ ਦੇ ਸ਼ਾਂਤ ਰਸ ਦੇ ਪ੍ਰਮਾਣੂਆਂ ਦਾ ਅਸਰ ਦੂਰ ਤੱਕ ਫੈਲ ਰਿਹਾ ਹੈ, ਉਸਦਾ ਅਸਰ ਰਾਜੇ ਦੇ ਮਨ ਦੇ ਉੱਪਰ ਪਿਆ ਬਿਨਾਂ ਰਹਿ ਸਕੇ ਆ। ਇਸ ਅਵਸਥਾ ਵਿੱਚ ਬੈਠੇ ਹੋਏ ਹਰੀ ਜਸ ਸੁਣਦੇ ਹਨ।
ਸੋ ਰਸ ਸੋਈ ਜਾਣੇ ਸਹਿਜ ਸੁਮਾਗਲ
तो समुद्र बहुत विशाल चीज है, तो विषय आनंद विषय दुनिया दुनियावी बंदे ने विषय आनंद संसार है, संसारी लोग का भजन आनंद हरिदास भजन का आनंद हरि दे भगतान वहगुरु दे भगतान है। ब्रह्मानंद जीवन मुक्त ब्रह्म ज्ञानिया है, जीवन मुक्त पुरुषा है जिन्हों की वासना खत्म हो गई। इस गल कबीर जी के जगाइयों दसते हैं, कबीर माया डोलनी पवन चोलन हार संतो मक्खन खाया छाछ पिया संसार। दुध है उसनु गर्म करके जमाया जाता है तो उसनु रिड़किया जाता है, वो दो हिस्से हो जाते हैं, एक लस्सी एक मक्खन। मक्खन सार वस्तु है, छाछ या लस्सी फुकट वस्तु है। इत्थे दसदे हन जिहड़ा मक्खण है सार वस्तु भजन आनंद, वह तो वाहिगुरु दे प्यारां ने प्राप्त किया, बाकी फोकट जिहड़ा विशेष लस्सी है वह दुनिया के लोगों नूं या शुकर कुकरां नूं भी प्राप्त है, कोई विशेषता नहीं है। पढ़ो मक्खन रोल संतान ने आत्म आनंद और भजन आनंद ब्रह्म आनंद और भजन आनंद यह संतां ने प्राप्त किया जी ने इस प्राप्त कर लिया उसका दर्जा संतां विच बाकी तमाम दुनिया छाछ फोकट विषय आनंद पंजे ज्ञान इंद्रिया द्वारा जिहड़ा मन की एकाग्रता का सुख कुछ प्राप्त हुंदा है भावें उहदे विच भी उहनां दा सुख नहीं उह भी सुख ब्रह्म आनंद वाहिगुरू सारे परिपूर्ण आनंद का सागर है। वह तो बिना होर सब कुछ दुख रूप है। इस गल रिड़ पुरुष अग्ञानी पुरुष भावें जानता नहीं उसने सुख मन लिया सुख नहीं सुख स्वरूप केवल वाहिगुरू है सारे परिपूर्ण है। जो मन टिकता है अक्ष पैंदा है वो सुख गलती करके मन दे मैनु ओ चीज विचों सुख मिलिया है। खैर कुछ देर वास्ते जो मन लै जाए उसने यो कहने एक बूंद है पर सियाने पुरुष बूंद नूं छोड़ के आनंद दा दरिया या समुंदर प्राप्त करना चाहते हैं। यो ये सत्संग द्वारा वाहिगुरू दे भजन द्वारा ही प्राप्त हुंदा है। इस दी बाबती दस्या ने विषय आनंद विच लग के इंसान नूं बड़े दुख तकलीफां पारियां प्राप्त हुंदियां इत्थे बड़े दुखां तकलीफां दा शिकार होना पैंदा है। मरण तो बाद नरकों के वस जमा के वस होकर अनेक दुख तकलीफ उठानी पैदा है पर भजन आनंद जड़ा है ओदी बाबत जे लिया जाए ओदी बाबत दसिया है बादशाह शाह सब वस कर दीने अमृत नाम महारस पीने किथे पहुंचाता है। हर रस का तू चाखे साध चाखत हो रहे विस्माद हर रस की कीमत कहीं ना जाए हर रस साधु हाठ समाए हरी रस जेड़ा है एदी महिमा कथन विच नहीं आउंदी ओही जानदा है जिसने इसनू प्राप्त कीते। मन नू जोड़ो कीर्तन विच बाणी विच सिमरन विच इस आनंद नू प्राप्त करो।
हर नाम अमोला जी जिन्ना ने जाकया नाम
छोड़िया ना जाए जरा मरा ना व्यापई फिर दुख ना पाया पी अमृता घानिया गुर अमर कराया सो जाने जिन चाखिया हर नाम अमोला कीमत कही ना जाइया क्या कह मुख बोला। उस आनंद नू ओ आप ही अनुभव कर सकता है जिसने इसनू प्राप्त किया। तांते हरी जस विच ख्याल दे टका द्वारा इस आनंद नू प्राप्त ਕਰਕੇ ਇਹ ਬਾਦਸ਼ਾਹ ਦਾ ਬਾਦਸ਼ਾਹ ਬਣ ਜਾਂਦਾ ਹੈ। ਸੰਸਾਰ ਤੋਂ ਬਹੁਤ ਉੱਚਾ ਤੇ ਇਸਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਸਵਯੋਂ ਧਿਆਨ ਦਿਓ ਉਸ ਥਾਂ ਰਾਣੀ ਤਾਰਾ ਬੈਠੀ ਹੈ, ਪ੍ਰੇਮੀ ਆਪਣੀਆਂ ਬਿਰਤੀਆਂ ਨੂੰ ਹਰੀ ਜਸ ਵਿੱਚ ਇਕਾਗਰ ਕਰਕੇ ਸਮਾਧਿਸ਼ਟ ਹੋਏ ਹਰੀ ਜਸ ਦਾ ਆਨੰਦ ਮਾਣ ਰਹੇ ਹਨ। ਹਾਂ, ਉਸ ਆਨੰਦ ਨੂੰ ਉਹ ਖੁਦ ਹੀ ਅਨੁਭਵ ਕਰਦੇ ਹਨ ਜਿਨ੍ਹਾਂ ਨੂੰ ਇਹ ਪ੍ਰਾਪਤ ਹੈ। ਸਹਿ ਸਮਾਧ ਲੱਗੀ ਹੈ, ਪੀਤਰੇ ਸੋਰਸ ਸੋਈ ਜਾਣੇ ਜੀਓ। ਇਉਂ ਰਾਜਾ ਨੇ ਬਾਹਰੋਂ ਝਾਤੀ ਮਾਰੀ, ਦੇਖਿਆ ਸਾਰੇ ਕਿਸ ਸ਼ਕਲ ਵਿੱਚ ਬੈਠੇ ਹਨ। ਜੋ ਸਤਸੰਗ ਕਰਨ ਦਾ ਤਰੀਕਾ ਹੈ, ਇੱਕ ਅਸ ਪੱਥਰ ਦੀਆਂ ਮੂਰਤੀਆਂ ਅੰਗ ਨਹੀਂ ਕਿਸੇ ਦਾ ਹਿੱਲਦਾ, ਕਿਉਂਕਿ ਬਿਰਤੀ ਜਦੋਂ ਟਿੱਕੀ ਹੁੰਦੀ ਹੈ ਉਦੋਂ ਸਾਰੇ ਅੰਗ ਅਚਲ ਹੋ ਜਾਂਦੇ ਹਨ। ਜਿਵੇਂ ਬੈਠੇ ਹੋਏ ਹਰੀ ਜਸ ਵਿੱਚ ਮਗਨ ਹਨ, ਉਹ ਸ਼ਾਂਤ ਰਸ ਦਾ ਅਸਰ ਰਾਜਾ ਦੇ ਮਨ ਦੇ ਉੱਪਰ ਪਏ ਬਿਨਾਂ ਵੀ ਨਾ ਰਹਿ ਸਕਿਆ। ਸੋਚਿਆ, ਰਾਣੀ ਤਾਂ ਆਈ ਤਾਂ ਚੰਗੇ ਥਾਂ ਹੈ, ਪਰ ਮੇਰੀ ਆਗਿਆ ਤੋਂ ਬਿਨਾਂ, ਮੇਰੇ ਹੁਕਮ ਤੋਂ ਬਿਨਾਂ ਕਿਉਂ? ਇਹ ਜਾਣ ਕੇ ਕਿਸੇ ਤਰੀਕੇ ਸਿਰ ਇਸ ਨੂੰ ਪੁੱਛਣਾ ਚਾਹੀਦਾ। ਖੈਰ, ਕੋਈ ਸ਼ਖਸ ਕਿਸੇ ਸਮੇਂ ਦੋ ਜੁੱਤੇ ਇੱਕ ਰਾਜਾ ਨੂੰ ਇੱਕ ਰਾਣੀ ਨੂੰ ਸੁਗਾਤ ਦੇ ਤੌਰ ਤੇ ਸਾਫ ਤਰੀਕੇ ਸਿਰ ਬਣੇ ਹੋਏ ਜਿਹਨਾਂ ਵਿੱਚ ਹੀਰੇ ਆਦਿ ਜੜੇ ਸਨ ਲਿਆਇਆ ਸੀ, ਜਿਹਨਾਂ ਵਿੱਚੋਂ ਉਹ ਜੁੱਤਾ ਪਹਿਨ ਕੇ ਰਾਣੀ ਅੱਜ ਆਈ ਸੀ। ਬਾਹਰ ਜੁੱਤੇ ਖੋਲੇ, ਰਾਜਾ ਨੇ ਪਹਿਚਾਣ ਕੇ ਇੱਕ ਪਾਂਗ ਜੁੱਤੇ ਦੀ ਉਠਾ ਲਈ। ਇਸ ਬਹਾਨੇ ਰਾਣੀ ਨੂੰ ਪੁੱਛਿਆ ਜਾਏਗਾ ਕਿੱਥੇ ਗਈ ਸੀ ਸਭ ਕੁਛ। ਇਤਿਹਾਸ ਰਾਜਾ ਲੈ ਕੇ ਘਰ ਰੁਮਾਲ ਵਿੱਚ ਲਪੇਟ ਕੇ ਕਿਸੇ ਗੁਪਤ ਥਾਂ ਰੱਖ ਦਿੰਦਾ ਹੈ। ਇਧਰ ਸੰਗਤ ਬੈਠੀ ਹੋਈ ਉਸੇ ਆਨੰਦ ਦੇ ਵਿੱਚ ਹਰੀ ਰਸ ਮਾਣ ਰਹੀ ਹੈ। ਜਿਸ ਵਕਤ ਸਮਾਪਤੀ ਹੋਈ, ਅਰਦਾਸ ਹੋਈ, ਸਾਰੇ ਜਾਣ ਲੱਗੇ ਕਿਸੇ ਦੀ ਕੋਈ ਚੀਜ਼ ਨਹੀਂ ਸੀ ਛੇੜਦਾਰ, ਲੇਕਿਨ ਅੱਜ ਪਹਿਲਾ ਚਾਂਸ ਹੈ ਰਾਣੀ ਦਾ ਇੱਕ ਪੈਰ ਜੁੱਤੇ ਦਾ ਗੈਰ ਹਾਜ਼ਰ ਹੈ, ਗੁੰਮ ਹੈ। ਰਾਣੀ ਨੇ ਸੋਚਿਆ ਹੋਰ ਤਾਂ ਗੱਲ ਕੁਛ ਨਹੀਂ, ਉਹ ਜੁੱਤਾ ਖਾਸ ਸੀ, ਖਾਸ ਸ਼ਖਸ ਵੱਲੋਂ ਆਇਆ ਸੀ, ਰਾਜਾ ਦਾ ਧਿਆਨ ਉਹਦੇ ਵੱਲ ਜ਼ਿਆਦਾ ਹੈ, ਐਸਾ ਨਾ ਹੋ ਇਸ ਬਹਾਨੇ ਕਿਤੇ ਮੇਰਾ ਸਤਸੰਗ ਜਾਂਦਾ ਹੈ, ਮੇਰਾ ਜੀਵਨ ਬਾਅਦ ਜਾਏਗਾ, ਬਿਹਤਰ ਹੈ। ਸਤਸੰਗ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ, ਸੰਗਤ ਅੱਗੇ ਅਰਜ ਕੀਤੀ ਜਾਵੇ, ਆਪਣੇ ਪ੍ਰਭੂ ਅੱਗੇ ਅਰਦਾਸ ਕਰਨ ਤਾਂ ਕਿ ਮੇਰਾ ਜੁੱਤਾ ਮਿਲ ਜਾਵੇ। ਜਿਉਂ ਸਤਸੰਗ ਅਰਜਨ ਦੇਵ ਮਹਾਰਾਜ ਦੱਸਦੇ ਹਨ,
ਪਿਆਰੇ ਚਾਰ ਪਦਾਰਥ ਮਿਲਦੇ ਸੇਵਾ ਸਾਧੂਆਂ ਦੀ, ਸਾਧੂ ਸਾਧੂ।
सज्जन दे महाराज फरमाउंदे हन चार पदार्थ जे को मांगे सात जना की सेवा लागे, जे को अपना दुख मिटावे हर हर नाम रिदे सद गावे, जे को अपनी शोभा लोरे सात संगे हमें छोरे, जे को जन्म अंते डरे सात जना की शरणी पर, जिस जन को ऊपर दस प्यासा नानक ताके बल बल जासा। हाँ, राणी ने सारी संगत ने इकट्ठिया कीता ते प्रार्थना की भी सात संग, सात संग परमेश्वर रूप हुंदी है, गुरु रूप हुंदी है, मेरे वास्ते मेरे भले वास्ते अपने प्रभु अगे अरदास करो, बेनती करो ताके मेरा जूता जो गुम हो गया मिल जाए, भावे जूतों की परवाह नहीं, हीरी आद जड़े से उन्होंने भी कोई परवाह नहीं, पर उस जूते ते खास ख्याल है राजा का, किसी वालों सुगात के तौर पर मेनविक राजे आए हुए हैं, अगर किसी मौके उसकी बात पूछ लिया ऐसा ना हो मेरा सत्संग जाना, आप मेरी बेहतरी मुख रख के मेरे वास्ते अपने प्रभु की अरदास करो ताकि जूता मिल जाए। सत्संग भगती नौ किस्म की दसी है, जब तो सृष्टि रची है, जब तक सृष्टि रहेगी वाहिगुरु की भक्ति उदो तो ही चली आ रही है, चली उदो तक रहेगी। भगती नौ किस्म की मनी है, भगत नवे प्रकारा पंडित वेद पुकारा, भगती दो तो शुरू होंगी है एक भी खत्म हो जाती है, भगत भगवान की भक्ति करदा करदा भगवान विच लय हो जाता, यानी बूंद समुद्र विच लय हो जाती है, आपा गवा दी, सिख भक्ति करदा करदा गुरु विच लयता हासिल करता, दो तो शुरू होके एक विच खत्म हुंदी है, सो भावे हौली हौली प्रेमा भक्ति बदल जाती है, पर पहले इस नोधा भक्ति नौ किस्म की भक्ति दसे है, सरवण भक्ति, कीर्तन भक्ति, सिमरन भक्ति, अरदास भक्ति, अर्जन भक्ति और नमस्कार भक्ति, दशा था सखा या सखी भाव आत्म निवेदन, ये नौ किस्म की भक्ति गुरबाणी विच क्यों कथन किया है। भक्त नवे प्रकारा पंडित वेद पुकारा,
thank you।
ਵੇਦ ਪੁਕਾਰ ਭਗਤੀ ਨੌ ਕਿਸਮ ਦੀ ਇਹ ਭੈ ਗਤੀ ਜਿਸਦੇ ਕੀਤੀਆਂ ਸਾਰੇ ਭੈ ਖਤਮ ਹੋ ਜਾਣ ਜਮਾਂ ਦਾ ਨਰਕਾਂ ਦਾ ਚੁਰਾਸੀ ਦਾ ਜਨਮ ਮਰਨ ਦਾ ਔਰ ਬਾਰ ਬਾਰ ਨਸ਼ਿਤ ਜੋਨੀਆਂ ਵਿੱਚ ਫਿਰਨ ਦਾ ਸਾਰੇ ਭੈ ਖਤਮ ਹੋ ਕੇ ਨਿਰਭੈ ਅਵਸਥਾ ਜੋ ਵਾਹਿਗੁਰੂ ਹੈ ਉਸਨੂੰ ਪ੍ਰਾਪਤ ਹੋ ਜਾਣਾ ਸੋ ਨੌ ਕਿਸਮ ਦੀ ਭਗਤੀ ਪਹਿਲੇ ਸੁਣਨਾ ਹੈ ਵਾਹਿਗੁਰੂ ਦਾ ਜਸ ਕੀਰਤਨ ਕਥਾ ਪਾਠ ਇਹਨੂੰ ਸ਼ਰਵਣ ਭਗਤੀ ਕਹਿੰਦੇ ਹਨ ਫਿਰ ਕੀਰਤਨ ਭਗਤੀ ਹੈ ਕੀਰਤਨ ਕਰਨਾ ਹੈ ਦੋ ਚੋਂ ਨੇ ਪੰਜਾਂ ਸੱਤਾਂ ਦਸਾਂ ਨੇ ਵੀਹਾਂ ਨੇ ਸੈਂਕੜੇ ਹਜ਼ਾਰਾਂ ਲੱਖਾਂ ਇਹਨੂੰ ਕੀਰਤਨ ਭਗਤੀ ਕਹਿੰਦੇ ਹਨ ਇਹ ਸਿਮਰਨ ਭਗਤੀ ਵਾਹਿਗੁਰੂ ਦੇ ਨਾਵਾਂ ਦਾ ਸਿਮਰਨ ਕਰਨਾ ਬੈਠ ਕੇ ਵੀ ਚੱਲਦੇ ਫਿਰਦੇ ਵੀ ਹੁੰਦਾ ਹੈ ਔਰ ਨਮਸਕਾਰ ਭਗਤੀ ਆਪਣੇ ਪ੍ਰਭੂ ਨੂੰ ਪਿਆਰਿਆਂ ਨੂੰ ਨਮਸਕਾਰ ਕਰਨੀ ਇਹ ਭਗਤੀ ਹੈ ਅਰਚਨ ਆਪਣੇ ਇਸ਼ਟ ਦੇਵ ਨੂੰ ਸਾਕਸ਼ਾਤ ਭਗਵਾਨ ਜਾਣ ਕੇ ਧੂਪ ਦੀਪ ਅਰਚਨ ਚਮਰ ਆਦਿ ਕਰਨੇ ਇਹ ਅਰਚਨ ਕਹਿਲਾਉਂਦੀ ਹੈ ਫਿਰ ਅਰਦਾਸ ਆਪਣੇ ਪ੍ਰਭੂ ਦੇ ਅੱਗੇ ਗੁਰੂ ਦੇ ਅੱਗੇ ਅਰਦਾਸ ਕਰਨੀ ਬੇਨਤੀ ਕਰਨੀ ਦਾਸਾ ਭਾਵ ਆਪਣੇ ਆਪ ਨੂੰ ਅਤੀ ਛੋਟਾ ਤੁੱਛ ਦਾਸ ਜਾਣਨਾ ਆਪਣੇ ਸਵਾਮੀ ਨੂੰ ਸਮਰਥ ਸੇ ਸਵਾਮੀ ਜਾਣਨਾ ਫਿਰ ਉਸ ਤੋਂ ਅੱਗੇ ਬਹੁਤ ਪ੍ਰੇਮ ਹੋ ਜਾਣ ਜਿਹਾ ਮਿੱਤਰ ਦਾ ਮਿੱਤਰ ਨਾਲ ਹੁੰਦਾ ਹੈ ਉਸਨੂੰ ਸਖਾ ਭਗਤੀ ਜਾਂ ਸਖੀ ਭਾਵ ਕਹਿ ਦਿੰਦੇ ਅਖੀਰ ਆਤਮ ਨਿਵੇਦਨ ਹੈ ਆਖਰੀ ਆਖਰੀ ਦਰਜੇ ਵਿੱਚ ਜਾ ਕੇ ਆਪਣਾ ਸਭ ਕੁਛ ਹੀ ਵਾਹਿਗੁਰੂ ਦੇ ਅਰਪਣ ਹੋ ਜਾਂਦਾ ਤਨ ਵੀ ਧਨ ਵੀ ਜਪ ਵੀ ਤਪ ਵੀ ਪਾਠ ਵੀ ਪੂਜਾ ਵੀ ਮੈਂ ਵੀ ਮੇਰਾ ਵੀ ਉੱਥੇ ਆਪਣਾ ਕੁਛ ਨਹੀਂ ਰਹਿ ਜਾਂਦਾ ਆਖਰੀ ਸਟੇਜ ਹੈ ਇਸਨੂੰ ਬ੍ਰਹਮ ਗਿਆਨ ਵੀ ਕਹਿ ਦਿੰਦੇ ਅਪੇਦਾ ਭਗਤੀ ਵੀ ਕਹਿ ਦਿੰਦੇ ਆਤਮ ਨਿਵੇਦਨ ਵੀ ਕਹਿ ਦਿੰਦੇ ਸਵੈਮ ਇੱਥੇ ਹੁਣ ਤੁਹਾਨੂੰ ਕੈਕਸ਼ਨ ਦੀ ਭਗਤੀ ਹਮੇਸ਼ਾ ਪ੍ਰਾਪਤ ਸਰਵਣ ਭਗਤੀ ਕੀਰਤਨ ਭਗਤੀ ਨਮਸਕਾਰ ਭਗਤੀ ਅਰਦਾਸ ਭਗਤੀ ਅਚਨ ਭਗਤੀ ਸਭ ਕਿਸਮ ਦੀ ਭਗਤੀ ਤਕਰੀਬਨ ਪ੍ਰਾਪਤ ਹੀ ਅਰਦਾਸ ਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ ਅਰਦਾਸ ਦੀ ਬਾਬਤ ਕਥਨ ਕੀਤਾ ਹੈ ਬਿਰਥਾ ਕਦੇ ਨਾ ਹੋਵੇ ਜਨਕੀ ਅਰਦਾਸ
ਜਨਕੀ ਅਰਦਾਸ ਜੀ ਬਿਰਥਾ ਨਾ ਹੋਵੇ ਕਬੂ
ਦੁਨੀਆ ਦੇ ਤਕਰੀਬਨ ਸਾਰੇ ਕੰਮ ਹੀ ਨਿਯਮਬੱਧ ਹਨ, ਕਿਸੇ ਨਿਯਮ ਦੇ ਅਨੁਸਾਰ ਹੁੰਦੇ ਹਨ। ਆਕਾਸ਼ ਵਿੱਚ ਉੱਡਦੇ ਹਨ, ਇਹ ਵੀ ਕੋਈ ਨਿਯਮ ਹੈ। ਸਮੁੰਦਰਾਂ ਵਿੱਚ ਤੈਰਦੇ ਹਨ, ਲੱਖਾਂ ਮਣ ਲੋਹਾ ਤੈਰਦਾ ਹੈ, ਇਹ ਵੀ ਨਿਯਮ ਹਨ। ਇਸੇ ਤਰ੍ਹਾਂ ਦੁਨੀਆ ਵਿੱਚ ਸਾਰੇ ਕੰਮ ਕਿਸੇ ਨਿਯਮ ਦੇ ਅਨੁਸਾਰ ਹੁੰਦੇ ਹਨ। ਇਸੀ ਤਰ੍ਹਾਂ ਅਰਦਾਸ ਜੋ ਹੈ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ, ਆਪਣੇ ਪ੍ਰਭੂ ਅੱਗੇ ਕਰਨੀ ਔਰ ਇਹ ਬਿਰਥਾ ਨਾ ਹੋਵੇ, ਯਾਨੀ ਵਿਅਰਥ ਨਹੀਂ ਜਾਂਦੀ। ਇੱਥੇ ਉਹ ਕਥਨ ਹੈ ਬਿਰਥਾ ਕਦੇ ਨਾ ਹੋਵੇਗੀ, ਜਨ ਕੀ ਅਰਦਾਸ। ਇਹ ਕਿਵੇਂ ਨਹੀਂ ਬਿਰਥਾ ਹੁੰਦੀ? ਅਗਰ ਪੂਰੇ ਅਸੂਲਾਂ ਦੇ ਮੁਤਾਬਕ ਜੋ ਜਿਵੇਂ ਅਰਦਾਸ ਕਰਨੀ ਚਾਹੀਦੀ ਹੈ ਸਾਨੂੰ ਕਰਨ ਦਾ ਵੱਲ ਆ ਜਾਏ, ਸਰਵ ਸ਼ਕਤੀਮਾਨ ਵਾਹਿਗੁਰੂ ਤੋਂ ਵੱਡੇ ਵੱਡੇ ਕੰਮ ਕਰਵਾ ਸਕੀਂਦੇ ਹਨ। ਵਾਹਿਗੁਰੂ ਤਾਂ ਸਰਵ ਸ਼ਕਤੀਮਾਨ ਹੈ ਹੀ, ਇਹੋ ਜਿਹੀ ਤਾਂ ਕੋਈ ਚੀਜ਼ ਨਹੀਂ ਜਿਹੜੀ ਉਹ ਨਾ ਕਰ ਸਕੇ। ਸ਼ਰਧਾ ਨਾ ਹੋਣੀ ਇਹ ਸਾਡੇ ਮਨ ਦੀ ਕਮਜ਼ੋਰੀ ਹੈ। ਸੰਯੋਗ ਕਰਕੇ ਇਹਦੇ ਵਿੱਚ ਵੀ ਭੇਦ ਹਨ। ਪਹਿਲੀ ਗੱਲ ਤਾਂ ਹੈ ਮਨ ਦੀ ਇਕਾਗਰਤਾ, ਅਰਦਾਸ ਵੇਲੇ ਆਪਣੇ ਪ੍ਰਭੂ ਦੇ ਚਰਣਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ, ਯਾਨੀ ਮਨ ਪੂਰਾ ਜੁੜਿਆ ਹੋਣਾ ਚਾਹੀਦਾ। ਕਿਵੇਂ? ਇਸ ਦੇ ਵਾਸਤੇ ਇੱਕ ਮੋਟੀ ਜਿਹੀ ਮਿਸਾਲ ਲੈ ਲਓ, ਆ ਬਿਜਲੀ ਦੀ। ਬਿਜਲੀ ਜਿਹੜੀ ਹੈ ਇਹਦੀਆਂ ਦੋ ਤਾਰਾਂ ਹੁੰਦੀਆਂ, ਨੈਗੇਟਿਵ ਪੋਜ਼ਿਟਿਵ। ਜਦੋਂ ਦੋਨੋਂ ਤਾਰਾਂ ਦਾ ਕੁਨੈਕਸ਼ਨ ਹੋ ਜਾਂਦਾ ਹੈ ਲਾਟੂ ਵਿੱਚ, ਬਲਬ ਵਿੱਚ, ਉਦੋਂ ਰੋਸ਼ਨੀ ਹੋ ਜਾਂਦੀ ਹੈ। ਇਹਨੂੰ ਆਨ ਕਹਿੰਦੇ ਹਨ। ਆਫ ਕਰਨ ਵਾਸਤੇ ਸੱਚ ਰੱਖੇ ਹੁੰਦੇ ਹਨ, ਉੱਪਰ ਨੂੰ ਉਠਾ ਦਿਓ ਆਫ ਹੋ ਜਾਏਗੀ, ਯਾਨੀ ਉਹ ਕੁਨੈਕਸ਼ਨ ਟੁੱਟ ਜਾਏਗਾ। ਉਸ ਕੁਨੈਕਸ਼ਨ ਵਿੱਚ ਜੇ ਸੂਤ ਤੇ ਹਜ਼ਾਰਵਾਂ ਹਿੱਸਾ ਵੀ ਫਰਕ ਰਹਿ ਜਾਏ ਫਿਰ ਵੀ ਲਾਈਟ ਨਹੀਂ ਹੋਏਗੀ। ਹੋਰ ਤੱਕ ਇਤਨਾ ਵੀ ਫਰਕ ਰਹਿ ਜਾਏ ਫਿਰ ਵੀ ਲਾਈਟ ਨਹੀਂ ਬਲਬ ਵਿੱਚ ਹੋਏਗੀ। ਇਸੀ ਤਰ੍ਹਾਂ ਪੂਰਾ ਪੂਰਾ ਦੋਨਾਂ ਤਾਰਾਂ ਦੀ ਇਕਾਗਰਤਾ ਜਿਹੜੀ ਹੋਣੀ ਹੈ, ਤਦੇ ਹੀ ਬਲਬ ਯਾ ਲਾਟੂ ਵਿੱਚ ਰੋਸ਼ਨੀ ਹੁੰਦੀ ਹੈ। ਇਸੀ ਤਰ੍ਹਾਂ ਮਨ ਪੂਰਾ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਵਾਲਾ ਜੁੜਿਆ ਹੋਣਾ ਚਾਹੀਦਾ, ਪਹਿਲੀ ਗੱਲ। ਦੂਜੀ ਗੱਲ ਹੈ ਇਹੋ ਜਿਹੀ ਸ਼ਰਧਾ ਹੋਣੀ ਆਪਣੇ ਗੁਰੂ ਪ੍ਰਭੂ ਤੇ ਜਿਹੀ ਜੀ ਇੱਕ ਬੱਚੇ ਨੂੰ ਆਪਣੀ ਮਾਤਾ ਉੱਪਰ ਹੈ। ਉਹ ਕਿਵੇਂ? ਬੱਚੇ ਖੇਡ ਰਹੇ ਹਨ, ਕਿਉਂਕਿ ਬੱਚਿਆਂ ਨੂੰ ਖੇਡ ਪਿਆਰੀ ਹੁੰਦੀ। ਬਹੁਤ ਸਾਰੇ ਬੱਚੇ ਇਕੱਠੇ ਹੋ ਕੇ ਖੇਡ ਰਹੇ ਹਨ, ਆ ਕੇ ਬਾਹਰ ਮੋਟਰ ਵਾਲੇ ਨੇ ਕੋਈ ਬਾਜਾ ਜਾਂ ਬਾਜ਼ਾਰ ਦਾ ਕਰੀਮ ਲੈ ਕੇ ਆਇਆ ਹੈ। ਸਾਰੇ ਬੱਚੇ ਇਕੱਠੇ ਹੋ ਗਏ, ਉੱਥੇ ਕਰੀਮ ਲੈ ਕੇ ਖਾ ਲਈ, ਕਿਸੇ ਨੇ ਥੋੜ੍ਹੀ, ਕਿਸੇ ਨੇ ਬਹੁਤ, ਜਿਤਨੀ ਜਿਤਨੀ ਉਹਨਾਂ ਦੀ ਆਪਣੀ ਇੱਛਾ ਸੀ। ਕਿਸ ਵਿਸ਼ਵਾਸ ਤੇ? ਵੀ ਅਸੀਂ ਅੰਦਰ ਜਾਵਾਂਗੇ, ਆਪਣੇ ਮਾਮਾ ਦੇ ਗਲ ਨੂੰ ਚਿੰਬੜ ਕੇ ਕਹਾਂਗੇ, ਮਾਮਾ ਮੈਨੇ ਕਿਤਨੇ ਦੀ ਕਰੀਮ ਖਾਧੀ ਹੈ, ਮੈਨੂੰ ਪੈਸੇ। ਕਦੇ ਮਾਂ ਜਵਾਬ ਨਹੀਂ ਦਿੰਦੀ ਹੈ, ਇਹ ਨਿਯਮ ਹੈ। ਉਹਨਾਂ ਦਾ ਵਿਸ਼ਵਾਸ ਪੱਕਾ ਹੁੰਦਾ ਹੈ, ਇਸ ਵਾਸਤੇ ਉਹ ਸਭ ਕੁਛ, ਜਾਂ ਹੋਰ ਕਿਸੇ ਚੀਜ਼ ਦੀ ਬਾਤ ਲੈ ਲਓ, ਅੰਦਰ ਜਾਂਦੇ ਹਨ, ਮਾਂ ਦੇ ਗਲ ਨਾਲ ਚਿੰਬੜ ਕੇ ਕਹਿੰਦੇ ਮੈਂ ਇੰਨੀ ਵੀ ਆ ਚੀਜ਼ ਖਾਧੀ, ਮਾਂ ਚੱਕ ਜੇਬ ਚੋਂ ਕੱਢ ਕੇ ਪੈਸੇ ਦੇ ਦਿੰਦੀ। ਐਸਾ ਵਿਸ਼ਵਾਸ ਆਪਣੇ ਗੁਰੂ ਤੇ ਪ੍ਰਭੂ ਤੇ ਹੋਣਾ ਚਾਹੀਦਾ ਅਰਦਾਸ ਕਰਨ ਵਾਲੇ ਨੂੰ, ਜਿਹਾ ਜਾ ਮਾਤਾ ਉੱਪਰ ਬੱਚੇ ਨੂੰ। ਪਰ ਇਹ ਜੀ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ। ਇਹ ਜੀ ਅਗਲੀ ਇੱਕ ਮੈਂ ਸਾਖੀ ਅਰਜ ਕਰਦਾ, ਉਹ ਤੋਂ ਪਤਾ ਲੱਗੇਗਾ। ਕਿਸੇ ਇਲਾਕੇ ਵਿੱਚ ਔੜ ਲੱਗ ਗਈ, ਯਾਨੀ ਮੀਂਹ ਨਾ ਪਿਆ, ਮੀਂਹ ਨਾ ਪੈਣ ਕਰਕੇ, ਬਾਰਿਸ਼ਾਂ ਨਾ ਹੋਣ ਕਰਕੇ ਪਹਿਲੀਆਂ ਫਸਲਾਂ ਸੁੱਕਣ ਲੱਗ ਪਈਆਂ ਜ਼ਿਮੀਂਦਾਰਾਂ ਦੀਆਂ, ਅੱਗੇ ਵਾਸਤੇ ਬਿਜਾਈ ਬੰਦ, ਪ੍ਰਤੀਤ ਹੁੰਦਾ ਕਾਲ ਪੈ ਜਾਏਗਾ। ਜਿਹੜੇ ਮੁਖੀ ਮੁਖੀ ਸਨ ਇਲਾਕੇ ਦੇ, ਉਹਨਾਂ ਨੇ ਇਕੱਠੇ ਹੋ ਕੇ ਸੋਚਿਆ ਕੋਈ ਉਪਾਅ ਕਰੋ, ਯਤਨ ਕਰੋ। ਸੋਚਿਆ ਵੀ ਕੀ ਯਤਨ ਕੀਤਾ ਜਾਏ? ਉਹਨਾਂ ਸੋਚਿਆ ਸਭ ਤੋਂ ਪ੍ਰਬਲ ਸ਼ਕਤੀ ਵਾਹਿਗੁਰੂ ਹੈ, ਉਦੋਂ ਵੱਡੀ ਸ਼ਕਤੀ ਕੋਈ ਨਹੀਂ, ਕੋਈ ਐਸੀ ਵਸਤੂ ਨਹੀਂ ਜਿਹੜੀ ਉਹਦੇ ਹੱਥ ਨਾ ਹੋਵੇ, ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਵਾਹਿਗੁਰੂ ਨਾ ਕਰ ਸਕੇ। ਅਤੇ ਆਪਣੇ ਉਹ ਚਾਹੀਦਾ ਹੈ, ਆਪਾਂ ਸਾਰੇ ਰਲਕੇ ਇਲਾਕੇ ਦੇ ਲੋਕ, ਫਲਾਂ ਰੜਾ ਮੈਦਾਨ ਹੈ ਜਿਹਦੇ ਲੱਖਾਂ ਆਦਮੀ ਇਕੱਠੇ ਹੋ ਸਕਦੇ ਹਾਂ, ਕਿ ਟਾਈਮ ਉੱਥੇ ਪਹੁੰਚੋ, ਅਰਦਾਸ ਕਰੋ ਆਪਣੇ ਪ੍ਰਭੂ ਦੇ ਅੱਗੇ, ਮੀਂਹ ਪੈ ਜਾ। ਸਭ ਨੇ ਮੰਨ ਲਈ, ਗੱਲ ਵੀ ਠੀਕ ਹੈ, ਯੋਗ ਹੈ। ਹੁਣ ਸਾਰੇ ਪਿੰਡਾਂ ਵੀ ਢੋਲ ਖੜਕਾ ਤੇ ਲੋਕਾਂ ਨੇ, ਫਲਾਂ ਤਾਰੀਖ ਉੱਥੇ ਫਲਾਂ ਵਕਤ ਪਹੁੰਚੋ ਸਾਰੇ ਹੀ, ਕਿਉਂਕਿ ਸਭ ਨੂੰ ਇੱਛਾ ਸੀ ਪਾਣੀ ਦੀ। ਸਭ ਲੋਕ ਇਕੱਠੇ ਹੋ ਗਏ, ਲੱਖਾਂ ਦੀ ਤਾਦਾਦ ਵਿੱਚ ਉਸ ਰੜੇ ਮੈਦਾਨ ਵਿੱਚ ਲੋਕ ਇਕੱਠੇ ਹਨ। ਸੋ ਮੁਖੀ ਮੁਖੀ ਆਦਮੀ ਅੱਗੇ ਖੜੇ ਹਨ ਅਰਦਾਸ ਕਰਨ ਵਾਸਤੇ, ਇੱਕ ਫਿਰਦਾ ਫਿਰਦਾ ਮਸਤਾਨਾ ਫਕੀਰ ਆ ਜਾਂਦਾ ਹੈ। ਸੋ ਆ ਕੇ ਜਿਵੇਂ ਮਸਤਾਨੇ ਆਪਣੀ ਟੂਨ ਵਿੱਚ ਬੋਲਦੇ ਹੁੰਦੇ, ਕਹਿਣਾ ਤੁਸੀਂ ਇੱਥੇ ਇੰਨੇ ਇਕੱਠੇ ਹੋ, ਕੀ ਗੱਲ ਹੈ? ਉਹ ਸਭ ਤੋਂ ਮੁਖੀ ਬੰਦਾ ਸੀ, ਕਹਿਣਗਾ ਫਕੀਸਾ ਸਾਡੇ ਇਲਾਕੇ ਵਿੱਚ ਔੜ ਲੱਗ ਗਈ, ਮੀਂਹ ਨੀ ਪਿਆ ਹੈ, ਮੀਂਹ ਦੀ ਇੱਕ ਬੂੰਦ ਨੀ ਗਿਰੀ ਹੈ, ਕਾਲ ਪੈ ਜਾਣ ਦਾ ਖਤਰਾ, ਇਸ ਨੇ ਬਾਲ ਬੱਚਿਆਂ ਦੇ ਭੁੱਖੇ ਮਰ ਜਾਣਗੇ, ਅਸੀਂ ਰੱਬ ਦੇ ਅੱਗੇ ਅਰਦਾਸ ਕਰਨ ਵਾਸਤੇ ਇਕੱਠੇ ਹੋਏ ਤਾਂ ਕਿ ਮੀਂਹ ਪਵੇ, ਅਸੀਂ ਵਸਦੇ ਰਹਿ ਜਾਈਏ। ਇਹ ਗੱਲ ਸੁਣ ਕੇ ਉਹ ਕਹਿਣ, ਗੱਲ ਤਾਂ ਤੁਹਾਡੀ ਚੰਗੀ ਹੈ, ਸਭ ਦੀ ਬਿਹਤਰੀ ਦੀ ਹੈ ਔਰ ਬਹੁਤ ਅੱਛੀ ਹੈ, ਪਰ ਇੱਕ ਗੱਲ ਮੈਂ ਦੇਖਦਾ, ਪਰਮਾਤਮਾ ਸਰਵ ਸ਼ਕਤੀਮਾਨ ਹੈ, ਇਹੋ ਜਿਹੀ ਗੱਲ ਨਹੀਂ ਕੁਛ ਕਰ ਸਕੇ ਜਾਂ ਕੋਈ ਗੱਲ ਕਰ ਸਕੇ ਕੋਈ ਨਾ ਕਰ ਸਕੇ, ਐਸੀ ਨਹੀਂ ਉੱਥੇ ਗੱਲ ਹੈ, ਉਹ ਸਭ ਕੁਛ ਕਰਨ ਨੂੰ ਸਮਰੱਥ ਹੈ। ਇਸ ਵਾਸਤੇ ਜਦੋਂ ਤੁਸੀਂ ਕਰੋਗੇ ਅਰਦਾਸ, ਅਰਦਾਸ ਤੁਹਾਡੀ ਹੋਣੀ ਮਨਜ਼ੂਰ, ਉਹਨੇ ਇਤਨਾ ਮੀਂਹ ਪਾਉਣਾ ਸ਼ੁਰੂ ਕਰ ਦੇਣਾ, ਇਸ ਤੋਂ ਚੱਲ ਨਹੀਂ ਹੋਣਾ, ਨਾ ਤੁਸੀਂ ਛਤਰੀਆਂ ਲੈ ਕੇ ਆਏ ਨਾ ਬਰਸਾਤੀਆਂ ਲੈ ਕੇ ਆਏ, ਤੁਸੀਂ ਭਿੱਜਾ ਹੋਗੇ, ਛਤਰੀਆਂ ਅਤੇ ਬਰਸਾਤੀਆਂ ਦਾ ਕਮ ਸੇ ਕਮ ਲੈ ਕੇ ਆਉਣਾ ਸੀ। ਉਹ ਕਹਿਣਾ ਫਕੀਰ ਸਾਈਂ ਕੀ ਪਤਾ ਹੈ ਮੀਂਹ ਪਵੇ ਕਿ ਨਾ ਪਵੇ, ਉਹ ਕਹਿਣ ਲੱਗਾ ਤੁਸੀਂ ਆਉਣਾ ਕੰਮ ਸੀ ਇੱਥੇ, ਅਗਰ ਤੁਹਾਡੇ ਚਿੱਤ ਵਿੱਚ ਇਹੀ ਜਿਹੀ ਬੇਵਿਸ਼ਵਾਸੀ ਹੈ, ਤੁਸੀਂ ਇੰਨੇ ਲੋਕ ਇਕੱਠੇ ਕਿਵੇਂ ਹੋ ਇੱਥੇ, ਇਹ ਜੀ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ ਚਿੱਤ ਵਿੱਚ ਅਰਦਾਸ ਕਰਨ ਵਾਲੇ ਪੁਰਸ਼ ਦੇ, ਇਹ ਜੀ ਇਹ ਸਾਖੀ ਦੱਸ ਰਹੀ ਹੈ। ਸੋ ਇਹ ਵੀ ਨਹੀਂ ਹੋਣਾ ਚਾਹੀਦਾ, ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਮਰਦਾ ਹੁੰਦਾ, ਕਦੇ ਕਿਸੇ ਨੂੰ ਮਨਾ ਲਿਆ ਕਦੇ ਕਿਸੇ ਨੂੰ, ਐਸਾ ਨਹੀਂ। ਸਾਡਾ ਵਿਸ਼ਵਾਸ ਕੋਈ ਗੁਰੂ ਤੇ ਹੋਣਾ ਚਾਹੀਦਾ, ਸਿੱਖ ਦਾ ਵਿਸ਼ਵਾਸ ਗੁਰੂ ਤੇ 100% ਵਿਸ਼ਵਾਸ ਹੋਰ ਕਿਸੇ ਨਹੀਂ ਹੋਣਾ ਚਾਹੀਦਾ, ਬਹੁਤੇ ਥਾਈ ਜਿਹੜਾ ਵਿਸ਼ਵਾਸ ਹੈ ਉੱਥੇ ਕਾਰਜ ਨਹੀਂ ਸਿੱਧ ਹੋਇਆ ਕਰਦਾ। ਦੁਰਤਾਂ ਨੂੰ ਜਦੋਂ ਪਕੜ ਕੇ ਜਿਸ ਵਕਤ ਹਾਰ ਗਏ ਪਾਂਡਵ, ਸਭ ਕੁਛ ਦੁਰਯੋਧਨ ਨੇ ਬੜਾ ਭਾਰਾ ਦਰਬਾਰ ਲਗਾ, ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਹੋਇਆ, ਕਿਸੇ ਮੌਕੇ ਦ੍ਰੋਪਦੀ ਨੇ ਬੋਲੀ ਮਾਰੀ ਸੀ ਅੰਧ ਦਾ ਅੰਧ, ਕਿਸੇ ਮੌਕੇ ਮਖੌਲ ਕਰਦਿਆਂ ਕਹਿ ਦਿੱਤਾ ਸੀ, ਹੁਣ ਸੋਚਿਆ ਉਹਦਾ ਬਦਲਾ ਹੁਣ ਲਵਾਂ, ਮੇਰੇ ਹੱਥ ਵਿੱਚ ਤਾਕਤ ਹੈ, ਹੁਕਮ ਕਰ ਦਿੱਤਾ ਕਿ ਇਸਾਂ ਤੋਂ ਪਕੜ ਕੇ ਦ੍ਰੋਪਦੀ ਨੂੰ ਹਾਜ਼ਰ ਕਰੋ ਦਰਬਾਰ ਵਿੱਚ, ਸਾਰੇ ਬਸਤਰ ਉਤਾਰ ਕੇ ਉਸਨੂੰ ਨਗਨ ਕੀਤਾ ਜਾਏਗਾ। ਬੇਰਹਿਮੀ ਨੇ ਹੁਕਮ ਕਰ ਦਿੱਤਾ, ਐਸਾ ਹੀ ਕੀਤਾ ਗਿਆ। ਭਾਈ ਗੁਰਦਾਸ ਜੀ ਦੀ ਬਾਬ ਦੱਸਦੇ, ਅੰਦਰ ਸਭਾ ਦੁਸ਼ਾਸ ਨੇ ਮੱਥੇ ਬਾਬ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਪਾਉਂਦੀ। ਪੰਜੇ ਪਾਂਡਵ ਵੇਖਦੇ ਔਗਰੁੱਧੀ ਨਾਲ, ਜਿਨ੍ਹਾਂ ਦੀ ਅੱਖੀ ਮੀਟ ਧਿਆਨ ਤਹਾ ਕ੍ਰਿਸ਼ਨ ਪੇਵਰ ਲਾਂਦੀ, ਕੱਪੜ ਕੋਟ ਉਸਾਰਨ ਥੱਕੇ ਦੂਤ ਨਾ ਪਾਰ ਵਸਾਂਦੀ, ਖਰੇ ਆਈ ਠਾਕਰ ਮਿਲੇ ਰਹੀ ਪੈਜ ਬੋਲੇ ਸ਼ਰਮਾ ਦੀ, ਨਾਥੇ ਨਾਥਾ ਮਨ ਪਲਾਂਦੀ। ਇਹ ਸਾਰਾ ਹਾਲ ਕਥਨ ਕੀਤਾ ਹੈ। ਸੋ ਜਿਸ ਵਕਤ ਦ੍ਰੋਪਦੀ ਨੂੰ ਲਿਆਂਦਾ ਗਿਆ ਤੇ ਦ੍ਰੋਪਦੀ ਨੇ ਪਹਿਲੀ ਤਾਂ ਕੋਸ਼ਿਸ਼ ਕੀਤੀ ਦੁਰਯੋਧਨ ਨੂੰ ਸਮਝਾਉਣ ਦੀ, ਦੁਰਯੋਧਨ ਰਾਜਿਆਂ ਵਾਸਤੇ ਇਹ ਜੀ ਅਨੀਤੀ ਨਹੀਂ ਚਾਹੀਦੀ, ਰਾਜ ਵਰਖ ਹੋ ਜਾਇਆ ਕਰਦੇ ਹਨ, ਭਲਾ ਦੁਰਯੋਧਨ ਕਿਹਦੀ ਮੰਨਣ ਵਾਲਾ ਸੀ। ਉਸ ਸਭਾ ਦੇ ਵਿੱਚ ਭੀਸ਼ਮ ਪਿਤਾਮਾ ਜੈਸੇ ਬੜੇ ਬੜੇ ਜਰਨੈਲ ਬੈਠੇ ਸਨ, ਉਹਨਾਂ ਵੱਲ ਤੱਕਿਆ ਵੀ ਇਹ ਸਮਝਾਉਣਗੇ, ਇਹਨਾਂ ਦਾ ਫਰਜ਼ ਹੁੰਦਾ ਰਾਜਾ ਗਲਤ ਰਸਤੇ ਤੇ ਜਾਵੇ, ਅਹਿਲਕਾਰ ਨੂੰ ਸਮਝਾਉਣ, ਤੇ ਉਹ ਵੀ ਧੌਣਾ ਨੀਵੀਆਂ ਕਰਕੇ ਉਹਦਾ ਨਮਕ ਖਾਂਦੇ ਸਨ, ਇਸ ਕਰਕੇ ਉਹ ਵੀ ਕਹਿਣ ਤੋਂ ਅਸਮਰੱਥ ਹੋਏ। ਫਿਰ ਪੰਜੇ ਪਾਂਡਵ ਵੀ ਉਹਦੇ ਯੁਧਿਸ਼ਠਿਰ ਭੀਮ ਅਰਜੁਨ ਨਕੁਲ ਸਹਿਦੇਵ ਇਹ ਵੀ ਵਿੱਚ ਬੈਠੇ ਹਨ ਸਭਾ ਦੇ, ਇਹਨਾਂ ਵੱਲ ਤੱਕਿਆ, ਇਹ ਵੀ ਧੌਣਾ ਨੀਵੀਆਂ ਕਰਕੇ ਵੀ ਸਾਡੀ ਕੀ ਵਟੀਂਦੀ ਇੱਥੇ, ਇਹ ਚੱਕਰਵਰਤੀ ਰਾਜਾ ਸਾਰੇ ਰਾਜੇ ਦੇ ਹੁਕਮ ਵਿੱਚ, ਅਸੀਂ ਕੀ ਕਰ ਸਕਦੇ ਹੁਣ, ਇੰਨੇ ਇਹ ਵੀ ਧੌਣਾ ਨੀਵੀਆਂ ਕਰ ਗਏ। ਅਖੀਰ ਜਦੋਂ ਦੇਖਿਆ ਮੇਰਾ ਕੋਈ ਮਦਦਗਾਰ ਨਹੀਂ, ਫਿਰ ਖਿਆਲ ਆ ਗਿਆ ਭਗਵਾਨ ਅੱਗੇ ਕਿਉਂ ਨਾ ਮੈਂ ਅਰਦਾਸ ਕਰਾਂ, ਅੱਖੀ ਮੀਟ ਧਿਆਨ ਤਰ ਹਾਹਾ ਕ੍ਰਿਸ਼ਨ ਕਏ ਬਦਲਾਉਂਦੀ, ਕ੍ਰਿਸ਼ਨ ਭਗਵਾਨ ਦੇ ਚਰਨਾਂ ਦਾ ਧਿਆਨ ਤਰ, ਕਿਉਂ ਉਹਨਾਂ ਦੀ ਭਗਤਣੇ ਸੀ, ਉਹਨਾਂ 'ਤੇ ਉਹਦਾ ਵਿਸ਼ਵਾਸ ਸੀ, ਜਿਵੇਂ ਸਾਡਾ ਗੁਰੂ 'ਤੇ ਵਿਸ਼ਵਾਸ, ਇਸੀ ਤਰ੍ਹਾਂ ਦਾ ਵਿਸ਼ਵਾਸ ਸੀ। ਉਸਨੇ ਪ੍ਰਾਰਥਨਾ ਕਰਨੀਆਂ ਸ਼ੁਰੂ ਕੀਤੀਆਂ, ਪ੍ਰਭੂ ਅੰਤਰਜਾਮੀ ਪਰਤ ਪਾਵਨ ਕਰੋ, ਕਾਰਨ ਨਿਰਵਾਨ ਕਿਰਪਾ ਕਰੋ, ਲੱਜਿਆ ਰੱਖੋ। ਬਸ ਇੱਕ ਦਫ਼ੇ ਅਰਦਾਸ ਕੀਤੀ ਹੈ, ਅਰਦਾਸ ਮਨਜ਼ੂਰ ਹੋਈ, ਜ਼ੋਰ ਲਗਾ ਚੁੱਕੇ ਇਹਨ ਦੁਰਯੋਧਨ, ਦੁਰਯੋਧਨ ਦੇ ਨੌਕਰ, ਲੇਕਿਨ ਇੱਕ ਰੋਮ ਵੀ ਨਗਨ ਨਹੀਂ ਕਰ ਸਕੇ ਦ੍ਰੋਪਦੀ ਦਾ। ਅਖੀਰ ਛਿੱਥੇ ਹੋ ਕੇ ਮੂੰਹ ਚੁੰਗੇ ਲੈਂਦੇ ਘਰ ਨੂੰ ਆ ਗਏ। ਦ੍ਰੋਪਦੀ ਨੇ ਕਿਹਾ, ਜਦੋਂ ਕ੍ਰਿਸ਼ਨ ਨੂੰ ਮਿਲੀ, ਮਹਾਰਾਜ ਆਪਨੇ ਮੇਰੀ ਲੱਜਿਆ ਤਾਂ ਜ਼ਰੂਰ ਰੱਖੀ, ਪਰ ਦੇਰ ਕਰ ਦਿੱਤੀ, ਅਗਰ ਪਹਿਲੇ ਹੀ ਆਪ ਕਿਰਪਾ ਕਰ ਦਿੰਦੇ, ਕਈ ਸਖ਼ਤ ਸੁਸਤ ਲਫ਼ਜ਼ ਜਿਹੜੇ ਮੈਨੂੰ ਦੁਰਯੋਧਨ ਨੇ ਬੋਲੇ, ਉਹ ਤਾਂ ਨਾ ਬੋਲਦਾ। ਇਹ ਸੁਣ ਕੇ ਕ੍ਰਿਸ਼ਨ ਜੀ ਕਹਿਣਗੇ, ਦ੍ਰੋਪਦੀ ਦੇਰ ਤੇਰੇ ਵੱਲੋਂ ਸੀ, ਮੇਰੇ ਵੱਲੋਂ ਨਹੀਂ ਸੀ, ਪਹਿਲਾਂ ਤੇਰਾ ਵਿਸ਼ਵਾਸ ਆਪਣੀ ਅਕਲ ਤੇ ਸੀ, ਆਪਣੀ ਅਕਲ ਨਾਲ ਮੈਂ ਸਮਝਾ ਦੂੰਗੀ ਇਸ ਨੂੰ, ਠੀਕ ਰਾਜਨੀਤੀ 'ਤੇ ਆ ਜਾਏਗਾ, ਪਰ ਉਹ ਕਿਹਦੀ ਮੰਨਣ ਵਾਲਾ ਸੀ, ਫਿਰ ਤੇਰਾ ਵਿਸ਼ਵਾਸ ਸੀ ਉਹਦੇ ਹਰਕਾਰਾਂ ਤੇ, ਤੀਜਾ ਵਿਸ਼ਵਾਸ ਤੇਰਾ ਪਾਂਡਵਾਂ ਤੇ ਸੀ। ਜਦੋਂ ਸਭ ਵੱਲੋਂ ਜਵਾਬ ਮਿਲ ਗਿਆ ਤਾਂ ਮੈਨੂੰ ਇੱਕੋ ਆਵਾਜ਼ ਮਾਰੀ, ਮੈਂ ਤੇਰੀ ਮਦਦ ਕਰ ਦਿੱਤੀ। ਜੋ ਹੋਰ ਆਸਰੇ ਤੇਰੇ ਤੱਕੇ ਸੀ ਜਿੰਨੀ ਦੇਰ ਤੱਕ, ਉਨੀ ਦੇਰ ਤੱਕ ਮੈਂ ਕਿਉਂ ਮਦਦ ਕਰ। ਇਸੀ ਤਰ੍ਹਾਂ ਸਾਰੇ ਆਸਰੇ ਛੱਡ ਕੇ ਇੱਕੋ ਆਸਰਾ ਗੁਰੂ ਦਾ ਰੱਖ ਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ, ਸੱਸ ਫਿਰ ਬਿਰਥਾ ਕਿਸੇ ਨੂੰ ਹੋ ਗਈ। ਜਨ ਕੀ ਅਰਦਾਸ,
ਜਨ ਕੀ ਅਰਦਾਸ ਜੀ ਬਿਰਥਾ Thank you.
ਆ ਜੋੜੀ ਜੁੜੀ ਖੜਾਂ ਪੁਰਾਣੇ ਰਾਣੀ ਜੁੱਤਾ ਪਹਿਨ ਕੇ ਘਰ ਆ ਗਈ। ਦਿਨ ਦੇ ਵਕਤ ਰਾਜਾ ਨੇ ਪੁੱਛਿਆ ਮਹਾਰਾਣੀ ਉਹ ਜੁੱਤਾ ਫਲਾਂ ਸ਼ਖਸ ਇੱਕ ਤੈਨੂੰ ਇੱਕ ਮਿੰਟ ਸੁਹਾਵ ਦੇ ਤੌਰ ਤੇ ਲਿਆਇਆ ਸੀ ਮੈਂ ਦੇਖਣਾ ਚਾਹੁੰਦਾ ਕਿੱਥੇ। ਰਾਣੀ ਨੇ ਪਹਿਨ ਕੇ ਦਿਖਾ ਦਿੱਤਾ ਗੌਰ ਨਾਲ ਤੱਕਦਾ ਹੈ ਅੱਛੀ ਤਰ੍ਹਾਂ ਦੇਖਦਾ ਹੈ ਕੁਛ ਫਰਕ ਨਹੀਂ ਦਿੰਦਾ ਅਖੀਰ ਉੱਥੇ ਜਾ ਕੇ ਦੇਖਦਾ ਜਿੱਥੇ ਉਸਨੇ ਉਹ ਦੂਸਰਾ ਜੁੱਤਾ ਉਠਾ ਕੇ ਲਿਆਂਦਾ ਸੀ ਰੇਸ਼ਮੀ ਮਾਲ ਵਿੱਚ ਰੱਖਿਆ ਸੀ ਲਪੇਟ ਕੇ ਉੱਥੇ ਵੀ ਪਿਆ ਹੋਇਆ ਹੈ ਕੁਛ ਸਮਝ ਨਹੀਂ ਆਉਂਦੀ ਅਕਲ ਨਹੀਂ ਕੰਮ ਇੱਥੇ ਕਰਦੀ। ਅਖੀਰ ਪੁੱਛਿਆ ਸੱਚ ਦੱਸ ਮਹਾਰਾਣੀ ਕਿੱਥੋਂ ਪਾਈ। ਰਾਣੀ ਕਹਿਣ ਲੱਗੀ ਰਾਜਨ ਸਤਸੰਗ ਕਰਿਆ ਕਰ ਸਤਸੰਗ ਵਿੱਚੋਂ ਚਾਰੇ ਪਦਾਰਥ ਮਿਲਦੇ। ਉਸ ਦਿਨ ਤੋਂ ਰਾਜਾ ਹਰੀਚੰਦ ਸਤਸੰਗ ਕਰਨ ਲੱਗਾ ਕਿਸ ਅਵਸਥਾ ਨੂੰ ਪਹੁੰਚਿਆ ਕਿਤਨਾ ਮਹਾਦਾਨੀ ਹੋਇਆ। ਹਾਂ ਦਾਨੀ ਪੁਰਸ਼ ਨੂੰ ਸਵਰਗ ਤਾਂ ਹੈ ਹੀ ਲੇਕਿਨ ਉਸਨੇ ਇਤਨਾ ਦਾਨ ਕੀਤਾ ਇਤਨਾ ਮਹਾਦਾਨੀ ਹੋਇਆ ਸਵਰਗ ਦਾ ਰਾਜਾ ਵੀ ਉਸਦੀ ਪ੍ਰਸ਼ੰਸਾ ਬਰਦਾਸ਼ਤ ਨਾਲ ਕਰ ਸਕਿਆ ਜਿਸ ਕਰਕੇ ਵਿਸ਼ਵਾਮਿੱਤਰ ਨਾਲ ਮਿਲ ਕੇ ਕਸੌਟੀ ਜਿਹੜੀ ਇੰਨੀ ਕਰੜੀ ਲਗਾਈ ਗਈ ਸੀ ਲੇਕਿਨ ਉਹਦੇ ਉੱਪਰ ਵੀ ਪੂਰਾ ਉਤਰਿਆ। ਅਖੀਰ ਨਤੀਜਾ ਇਹ ਹੋਇਆ ਸਾਰੀ ਅਯੁੱਧਿਆ ਨੂੰ ਹੀ ਉਹ ਸਵਰਗ ਨੂੰ ਲੈ ਗਿਆ। ਯਾਨੀ ਉਹਨਾਂ ਦਾ ਫਲ ਸਵਰਗ ਤਾਂ ਹੈ ਹੀ ਤਾਂ ਉਸਨੇ ਇਤਨਾ ਵੱਡਾ ਪੁੰਨ ਕੀਤਾ ਸਾਰੀ ਅਯੁੱਧਿਆ ਨੂੰ ਹੀ ਜਿਤਨੇ ਸਵਰਗਾਂ ਨੂੰ ਲੈ ਗਿਆ ਸੀ ਇਹ ਦੱਸਿਆ। ਇਉਂ ਕਰਕੇ ਇਹ ਸਾਰੀ ਕਿਰਪਾ ਕਾਹਦੀ ਸਾਧ ਸਿੰਘ ਦੀ ਸਾਧ ਸੰਗਤ ਵਿੱਚੋਂ ਗੁਰਬਾਣੀ ਭਾਈ ਗੁਰਦਾਸ ਦਾ ਦਿਨ ਇਸ ਕਰਕੇ ਸਤਸੰਗ ਦੀ ਮਹਿਮਾ ਅਕਥਨੀ ਹੈ। ਸਤਸੰਗ ਕਰਦਾ ਕਰਦਾ ਪੁਰਸ਼ ਅਖੀਰ ਕਿਸ ਮੁਰਾਦੇ ਨੂੰ ਪਹੁੰਚ ਜਾਂਦਾ ਹੈ। ਨਿਸ਼ਿਧ ਪੁਰਸ਼ ਵੀ ਉੱਤਮ ਹੋ ਜਾਂਦੇ ਹਨ ਚੋਰ ਠੱਗ ਡਾਕੂ ਵੀ ਭਗਤ ਬਣ ਜਾਂਦੇ ਹਨ। ਜਿਵੇਂ ਅੱਠੇ ਤਾਤਾਂ ਪਾਰਸ ਨੂੰ ਮਿਲ ਕੇ ਸੋਨਾ ਬਣਨ ਨੂੰ ਦੇਰ ਨਹੀਂ ਲੱਗਦੀ ਪਰ ਅੰਤਰਾ ਨਾ ਵਿੱਚ ਹੋਵੇ ਕੋਈ ਇਸੀ ਤਰ੍ਹਾਂ ਇਸ ਨੂੰ ਵੀ ਗੁਰਮੁਖ ਬਣ ਵਾਸਤੇ ਦੇਰ ਨਹੀਂ ਲੱਗਦੀ ਪਰ ਅੰਤਰਾ ਛੋੜ ਕੇ ਜਦੋਂ ਸਤਸੰਗ ਕਰਦਾ ਹੈ ਆਇਓ ਸਤਸੰਗ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਕੱਲ ਆਪਾਂ ਇੱਕ ਫਿਰ ਸ਼ੁਰੂ ਕਰਾਂਗੇ ਤੇ ਗੁਰੂ ਸਤੋਤਰ ਵਿੱਚ ਬੋਲਣਾ ਉਸ ਤੋਂ ਬਾਅਦ ਇੱਕ ਮਨ ਹੋ ਕੇ ਗੁਰੂ ਮਹਾਰਾਜ ਦੇ ਅੱਗੇ ਹਜ਼ੂਰੀ ਵਿੱਚ ਅਰਦਾਸ ਵਿੱਚ ਜੁੜਨਾ ਤੇ ਮਹਾਰਾਜ ਦੇ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਚਾਲੇ ਪਾਉਣੇ। ਹਨ 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 ਹਨ